ਸਤਿਗੁਰਾਂ ਦੀ ਹਜ਼ੂਰੀ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਗੁਰਬਾਣੀ ਵਿੱਚ ਕਈ ਥਾਈਂ ਦੂਜੇ ਭਾਉ ਦਾ ਜ਼ਿਕਰ ਆਉਂਦਾ ਹੈ। ਪਰਮੇ ਆਵੇ ਪਰਮੇ ਜਾਏ, ਇਹ ਜਗ ਜਨਮਿਆ ਦੂਜੇ ਪਾਏ। ਇਹ ਦੂਜਾ ਭਾਉ ਕੀ ਹੈ, ਕਿਵੇਂ ਪੈਦਾ ਹੁੰਦਾ ਹੈ, ਕਿਵੇਂ ਅਸੀਂ ਇਸ ਵਿੱਚ ਗਲਤਾਨ ਹੋ ਕੇ ਨਰਕ ਭੋਗਦੇ ਹਾਂ, ਇੰਨੇ ਕਰਮ ਕਾਂਡ ਕਰਦੇ ਹੋਏ ਵੀ ਅਸੀਂ ਇਹਦੇ ਭਰਮ ਭੁਲਾਵੇ ਵਿੱਚੋਂ ਕਿਉਂ ਨਹੀਂ ਨਿਕਲ ਸਕਦੇ, ਅਤੇ ਇਹਦੇ ਤੋਂ ਛੁਟਕਾਰਾ ਕਿਵੇਂ ਹੋ ਸਕਦਾ ਹੈ। ਇਹ ਗੁਰਮੁਖ ਪਿਆਰੇ ਬਾਓ ਜੀ ਹੋਰਾਂ ਨੇ ਗੁਰਬਾਣੀ ਦੀ ਰੋਸ਼ਨੀ ਵਿੱਚ ਲਿਖੇ ਹੋਏ ਆਪਣੇ ਗੁਰਬਾਣੀ ਵਿਚਾਰ ਦੇ ਲੇਖਾਂ ਵਿੱਚੋਂ ਇਸ ਲੇਖ ਵਿੱਚ ਦੱਸਣ ਦਾ ਯਤਨ ਕੀਤਾ ਹੈ। ਲੇਖ ਨੰਬਰ 128, ਦੂਜਾ ਭਾਉ। ਵਰਤ ਨੇਮ ਨਿਤਾ ਪ੍ਰਤਿ ਪੂਜਾ, ਬਿਨ ਬੂਝੇ ਸਭ ਭਾਉ ਹੈ ਦੂਜਾ। ਅਕਾਲ ਪੁਰਖ ਨੇ ਆਪਣੀ ਮੌਜ ਵਿੱਚ ਦੂਜੇ ਭਾਉ ਵਾਲੀ ਕੁਦਰਤ ਅਥਵਾ ਦੂਈ ਕੁਦਰਤ ਦੀ ਰਚਨਾ ਕੀਤੀ ਅਤੇ ਇਹਨੂੰ ਚਲਾਉਣ ਲਈ ਇਲਾਹੀ ਕਾਨੂੰਨ ਅਰਥਾਤ ਹੁਕਮ ਚਾਲੂ ਕਰ ਦਿੱਤਾ। ਇਹ ਇਲਾਹੀ ਹੁਕਮ ਕੀ ਹੈ, ਇਹ ਹਰ ਇੱਕ ਜੀਵ ਦੇ ਅੰਤਰ ਆਤਮੇ ਨਾਲ ਲਿਖਿਆ ਹੋਇਆ ਹੈ। ਇਸੇ ਇਲਾਹੀ ਹੁਕਮ ਅਨੁਸਾਰ ਹੀ ਹਰ ਇੱਕ ਜੀਵ ਅਥਵਾ ਸਾਰੀਆਂ ਜੂਨਾਂ ਜਨਮ ਲੈਂਦੀਆਂ ਹਨ, ਪਲਦੀਆਂ ਹਨ, ਕਰਮ ਕਰਦੀਆਂ ਹਨ, ਬਿਰਧ ਹੁੰਦੀਆਂ ਹਨ ਅਤੇ ਆਖਿਰ ਮਰ ਜਾਂਦੀਆਂ ਹਨ। ਜਗਤ ਜੀਵਨ ਦੇ ਇਸੇ ਸਿਲਸਿਲੇ ਨੂੰ ਹੀ ਦੂਈ ਕੁਦਰਤ, ਦੂਜਾ ਪਾਏ, ਦੂਜਾ ਦੋਏ, ਮੈਂ ਮੇਰੀ ਜਾਂ ਹੋਮੇ ਦਾ ਭਰਮ ਭੁਲਾਵਾ ਕਿਹਾ ਗਿਆ ਹੈ। ਇਸ ਤਰ੍ਹਾਂ ਮਾਇਆ ਦਾ ਇਹ ਵੱਡ ਖੇਲ ਤਮਾਸ਼ਾ ਅਕਾਲ ਪੁਰਖ ਨੇ ਆਪ ਹੀ ਆਪਣੀ ਮੌਜ ਵਿੱਚ ਰਚਿਆ ਅਤੇ ਆਪ ਹੀ ਘਰ ਆਸਣ ਡਿੱਠੋ ਚਾਓ ਅਨੁਸਾਰ ਇਹਨੂੰ ਦੇਖ ਦੇਖ ਕੇ ਵਿਗਸ ਰਿਹਾ ਹੈ। ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਓ, ਦੂਈ ਕੁਦਰਤ ਸਾਜੀਐ ਕਰ ਆਸਣ ਡਿੱਠੋ ਚਾਓ। ਦੂਜਾ ਭਾਉ ਰਚਾਇਨ ਤ੍ਰੈ ਗੁਣ ਵਰਤਾਰਾ, ਸਭ ਕੁਛ ਤੇਰਾ ਖੇਲ ਹੈ ਸੱਚ ਸਿਰਜਣਹਾਰਾ। ਕਾਇਨਾਤ ਨੂੰ ਚਲਾਉਣ ਵਾਸਤੇ ਅਕਾਲ ਪੁਰਖ ਨੇ ਆਪਣੇ ਹੁਕਮ ਅਨੁਸਾਰ ਇਹਦੇ ਵਿੱਚ ਜੀਵਾਂ ਦਾ ਪ੍ਰਵੇਸ਼ ਕੀਤਾ। ਇਹ ਜੀਵ ਦੋ ਸ਼੍ਰੇਣੀਆਂ ਵਿੱਚ ਵੰਡੇ ਗਏ ਹਨ। ਪਹਿਲਾ ਤਾਂ ਹੈ ਬਾਕੀ 84 ਲੱਖ ਜੂਨਾਂ। ਇਹਨਾਂ ਜੂਨਾਂ ਦੀ ਬੁੱਧੀ ਪੂਰੀ ਤਰ੍ਹਾਂ ਵਿਕਸਿਤ ਨਾ ਹੋਣ ਕਰਕੇ ਇਹਨਾਂ ਦੇ ਜੀਵਨ ਨਿਰੋਲ ਇਲਾਹੀ ਹੁਕਮ ਵਿੱਚ ਸੁਰ ਹੁੰਦੇ ਹਨ, ਇਨਟਿਊਨ ਹੁੰਦੇ ਹਨ ਅਤੇ ਆਪੋ ਆਪਣੇ ਨਾਲ ਲਿਖੇ ਹੁਕਮ ਅਨੁਸਾਰ ਇਹ ਸਭ ਜੂਨਾਂ ਜੀਵਨ ਭੋਗਦੀਆਂ ਹਨ। ਇਹ 84 ਲੱਖ ਜੂਨਾਂ ਸਹਿਜ ਸੁਭਾਏ ਹੀ ਸਬਰ ਸਬੂਰੀ ਵਿੱਚ ਰਹਿੰਦੀਆਂ ਹਨ ਅਤੇ ਆਪਣੀਆਂ ਰੋਜ਼ਾਨਾ ਲੋੜਾਂ ਤੋਂ ਬਿਨਾਂ ਇਹਨਾਂ ਨੂੰ ਹੋਰ ਕੋਈ ਲੱਭ ਲੋਭ ਨਹੀਂ ਹੁੰਦਾ। ਭਾਣੇ ਵਿੱਚ ਰਹਿੰਦਿਆਂ ਹੋਇਆਂ ਇਹ ਜੂਨਾਂ ਕੋਈ ਮਾੜਾ ਕਰਮ ਜਾਂ ਪਾਪ ਵੀ ਨਹੀਂ ਕਰਦੀਆਂ ਅਤੇ ਇਹਨਾਂ ਦਾ ਵੈਰ ਵਿਰੋਧ ਵੀ ਕਿਸੇ ਸੀਮਿਤ ਦਾਇਰੇ ਤੱਕ ਹੀ ਸੀਮਿਤ ਹੁੰਦਾ ਹੈ। ਸੀਮਿਤ ਬੁੱਧੀ ਨਾਲ ਆਪਣੇ ਕਰਤੇ ਦੇ ਭਾਣੇ ਵਿੱਚ ਵਿਚਰ ਕੇ ਇਹ ਆਪੋ ਆਪਣੇ ਨਾਲ ਲਿਖੇ ਹੋਏ ਗੁੱਝੇ ਹੁਕਮ ਨੂੰ ਸਹਿਜ ਸੁਭਾਏ ਅਛੋਪਲੇ ਦਿਆਨਤਦਾਰੀ ਨਾਲ ਕਮਾ ਰਹੀਆਂ ਹਨ ਅਤੇ ਆਪਣਾ ਜੀਵਨ ਸਫਲ ਕਰ ਰਹੀਆਂ ਹਨ, ਇਨਸਾਨ ਤੋਂ ਬਿਨਾਂ ਬਾਕੀ 84 ਲੱਖ ਜੂਨਾਂ। ਇਸ ਲਈ ਉਹ ਆਪਣੇ ਕਰਮਾਂ ਦੇ ਨਤੀਜਿਆਂ ਤੋਂ ਬਰੀ ਹਨ ਅਤੇ ਇਹਨਾਂ ਦੀ ਸਹਿਜ ਸੁਭਾਏ ਉੱਪਰ ਵੱਲ ਆਤਮਿਕ ਤਰੱਕੀ ਹੁੰਦੀ ਰਹਿੰਦੀ ਹੈ। ਇਹਨਾਂ ਦਾ ਨੈਚੁਰਲ ਐਵੋਲੂਸ਼ਨ ਆਪਣੇ ਆਪ ਹੀ ਹੁੰਦਾ ਰਹਿੰਦਾ ਹੈ। ਦੂਜੀ ਹੈ ਇਨਸਾਨੀ ਜੂਨ। ਇਨਸਾਨੀ ਜੂਨ ਦੀ ਕਹਾਣੀ ਕੁਝ ਹੋਰਵੇਂ ਹੈ। ਗੁਰਬਾਣੀ ਅਨੁਸਾਰ ਇਨਸਾਨੀ ਜੂਨ ਉੱਤੇ ਜੋ ਮੈਂ ਕੀਆ ਸੋ ਮੈਂ ਪਾਇਆ ਦਾ ਜਾਂ ਜਿਹਾ ਬੀਜੈ ਸੋ ਲੁਣੇ ਕਰਮਾ ਸੰਦੜਾ ਖੇਤ, ਜੋ ਬੀਜੈ ਸੋਈ ਫਲ ਪਾਏ ਦਾ ਇਲਾਹੀ ਹੁਕਮ ਜਾਂ ਕਾਨੂੰਨ ਲਾਗੂ ਹੁੰਦਾ ਹੈ। ਇਨਸਾਨ ਦਾ ਦਿਲ, ਦਿਮਾਗ ਅਤੇ ਆਤਮਾ ਅੱਡੋ ਅੱਡਰੇ ਹਾਲਾਤ ਜਾਂ ਵਾਤਾਵਰਣ ਵਿੱਚ ਵਿਕਸਿਤ ਹੁੰਦੇ ਹਨ। ਇਸ ਲਈ ਉਹ ਆਪੋ ਆਪਣੇ ਦਿਮਾਗੀ ਜਾਂ ਮਾਨਸਿਕ ਵਿਕਾਸ ਅਨੁਸਾਰ ਕਰਮ ਕਰਦੇ ਹਨ ਤੇ ਉਹਨਾਂ ਦੇ ਨਤੀਜੇ ਭੁਗਤਦੇ ਹਨ। ਇਨਸਾਨ ਦੇ ਦਿਲੋ ਦਿਮਾਗ ਦਾ ਸੀਮਿਤ ਵਿਕਾਸ ਹੋਣ ਕਰਕੇ ਇਹਨੂੰ ਆਪਣੇ ਆਪ ਸੋਚਣ ਤੇ ਕਰਮ ਕਰਨ ਦੀ ਆਜ਼ਾਦੀ ਵੀ ਦਿੱਤੀ ਗਈ ਹੈ। ਅਕਾਲ ਪੁਰਖ ਨੇ ਇਨਸਾਨ ਨੂੰ ਆਪਣੇ ਆਪ ਸੋਚਣ ਤੇ ਕਰਮ ਕਰਨ ਦੀ ਆਜ਼ਾਦੀ ਦਿੱਤੀ, ਪਰ ਸਹੀ ਸੰਗਤ ਤੇ ਅਗਵਾਈ ਨਾ ਮਿਲਣ ਕਰਕੇ ਇਨਸਾਨ ਕੀ ਕਰਦਾ ਹੈ, ਨੀਵੀਆਂ ਰੁਚੀਆਂ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਔਗਣਾਂ ਵਿੱਚ ਖਚਤ ਹੋ ਕੇ ਉਹਨਾਂ ਦੇ ਨਤੀਜੇ ਭੁਗਤਦਾ ਹੈ। ਅਕਾਲ ਪੁਰਖ ਨੇ ਇਨਸਾਨੀ ਜੀਵਨ ਨੂੰ ਸਹੀ ਸੇਧ ਦੇਣ ਵਾਸਤੇ ਉਹਨੂੰ ਕਿਸੇ ਉਚੇਰੇ ਚੰਗੇਰੇ ਸੁਖਦਾਈ ਜੀਵਨ ਦੀ ਸੋਝੀ ਦੇਣ ਵਾਸਤੇ ਸਮੇਂ ਸਮੇਂ ਧੁਰੋਂ ਗੁਰੂ ਅਵਤਾਰ ਪੀਰ ਪੈਗੰਬਰ ਸੰਤ ਮਹਾਂਪੁਰਖ ਆਦਿ ਦੁਨੀਆਂ ਤੇ ਪਠਾਏ। ਉਹਨਾਂ ਨੇ ਆਪੋ ਆਪਣੇ ਜੀਵਨ ਵਿੱਚ ਜਗਿਆਸਾਂ ਨੂੰ ਸਹੀ ਜੀਵਨ ਸੇਧ ਦੇਣ ਦੀ ਕੋਸ਼ਿਸ਼ ਕੀਤੀ ਤੇ ਹੁਣ ਵੀ ਉਹਨਾਂ ਦੀਆਂ ਬਾਣੀਆਂ ਜੀਵ ਨੂੰ ਆਤਮਿਕ ਸੇਧ ਦੇ ਰਹੀਆਂ ਹਨ। ਕਿਵ ਸਚਿਆਰਾ ਹੋਵੀਐ ਕਿਵ ਕੂੜੈ ਟੁੱਟੈ ਪਾਲ, ਤੇ ਇਹਦਾ ਜਵਾਬ ਕੀ ਦਿੱਤਾ ਹੈ ਸਤਿਗੁਰਾਂ ਨੇ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹਉ ਪੁੱਛੋ ਆਪਣਾ ਸਤਿਗੁਰ ਦਾਤਾ ਕਿਨ ਵਿਦ ਦੁੱਤਰ ਤਰੀਐ ਰਾਮ, ਤੇ ਇਸਦਾ ਜਵਾਬ ਸਤਿਗੁਰ ਪਾਏ ਚਲੋ ਜੀਵ ਤਿਆਂ ਇਵ ਮਰੀਐ ਰਾਮ। ਅਰਥਾਤ ਇਨਸਾਨੀ ਜੀਵ ਆਤਮਾ ਤੇ ਅਕਾਲ ਪੁਰਖ ਦੀ ਜੋਤ ਪ੍ਰਕਾਸ਼ ਦੇ ਵਿਚਕਾਰ ਜੋ ਅਸੀਂ ਆਪਣੀ ਅਗਿਆਨਤਾ ਨਾਲ ਕੂੜੀ ਪਾਲ ਅਥਵਾ ਦੂਜੇ ਭਾਉ ਦਾ ਭਰਮ ਜਾਂ ਪਰਦਾ ਪਾਲਿਆ ਹੋਇਆ ਹੈ, ਇਹਨੂੰ ਕਿਵੇਂ ਦੂਰ ਕੀਤਾ ਜਾਏ। ਕਿਵ ਸਚਿਆਰਾ ਹੋਵੀਐ ਕਿਵ ਕੂੜੇ ਟੁੱਟੇ ਪਾਲ, ਤੇ ਦੂਜੇ ਭਾਉ ਦੀ ਇਹ ਕੂੜੀ ਪਾਲ ਜਾਂ ਕੰਧ ਕਿਵੇਂ ਤੋੜੀ ਜਾਏ। ਅਕਾਲ ਪੁਰਖ ਦੇ ਦਰਬਾਰ ਵਿੱਚ ਕਿਵੇਂ ਸਚਿਆਰ ਅਥਵਾ ਨਿਰਮਲ ਹੋਇਆ ਜਾਏ। ਦੂਜੇ ਭਾਉ ਰੂਪੀ ਇਸ ਦੁੱਤਰ ਸਾਗਰ ਨੂੰ ਕਿਵੇਂ ਤਰਿਆ ਜਾਏ। ਇਨਸਾਨੀ ਜੂਨ ਦੇ ਸਵਾਲ ਆਦਿ ਤੋਂ ਹੀ ਚੱਲੇ ਆਉਂਦੇ ਹਨ ਤੇ ਇਹਨਾਂ ਦੇ ਜਵਾਬ ਮਹਾਂਪੁਰਖਾਂ ਗੁਰੂਆਂ ਨੇ ਆਪੋ ਆਪਣੇ ਜ਼ਮਾਨੇ ਵਿੱਚ ਲੋੜ ਅਨੁਸਾਰ ਸਾਨੂੰ ਦਿੱਤੇ। ਪਰ ਅਫਸੋਸ ਦੀ ਗੱਲ ਹੈ ਕਿ ਬਾਵਜੂਦ ਇਸ ਆਤਮਿਕ ਜੀਵਨ ਸੇਧ ਦੀ ਅਗਵਾਈ ਦੇ ਅਸੀਂ ਉਸੇ ਤਰ੍ਹਾਂ ਮਾਇਆ ਦੇ ਰੋਡ ਵਿੱਚ ਅਣਜਾਣੇ ਹੀ ਰੁੜੇ ਜਾ ਰਹੇ ਹਾਂ ਅਤੇ ਨਰਕਮਈ ਮਾਇਕੀ ਜੀਵਨ ਭੋਗ ਰਹੇ ਹਾਂ। ਮੇਰੀ ਮੇਰੀ ਕਰਤੇ ਜਨਮ ਗਇਓ, ਪਲਚ ਪਲਚ ਸਗਲੀ ਮੁਈ ਝੂਠੇ ਧੰਦੇ ਮੋ। ਇਹ ਮਨ ਧੰਦੇ ਬਾਦਾ ਕਰਮ ਕਮਾਏ, ਮਾਇਆ ਮੂਠਾ ਸਦਾ ਬਿਲ ਲਾਏ। ਮਨਮੁਖ ਮਾਇਆ ਮੋਹ ਵਿਆਪੇ, ਦੂਜੇ ਭਾਉ ਮਨੁਆ ਥਿਰ ਨਾਹੇ। ਸਾਕਤ ਮੂੜ ਮਾਇਆ ਕੇ ਬਧਿਕ, ਵਿੱਚ ਮਾਇਆ ਫਿਰੇ ਫਿਰੰਦੇ, ਤ੍ਰਿਸ਼ਨਾ ਜਲਤ ਕਿਰਤ ਕੇ ਬਾਧੇ, ਜਿਉਂ ਤੇਲੀ ਬਲਦ ਪਵੰਦੇ। ਸੋ ਸੰਚੈ ਜੋ ਹੋਛੀ ਬਾਤ, ਮਾਇਆ ਮੋਇਓ ਟੇਡੋ ਜਾਤ। ਇਸ ਮਾਇਆਵੀ ਸੰਸਾਰ ਵਿੱਚ ਅਣਗਿਣਤ ਸੰਸਾਰ ਵਸਦੇ ਹਨ। ਇਹਨਾਂ ਵਿੱਚੋਂ ਬਹੁਤ ਸਾਰੇ ਜੰਗਲੀ ਬਿਰਤੀ ਵਾਲੇ ਲੋਕਾਂ ਨੂੰ ਤਾਂ ਰੱਬ ਦੀ ਬਾਬਤ ਕੋਈ ਸੋਝੀ ਹੀ ਨਹੀਂ, ਉਹ ਪਸ਼ੂਆਂ ਵਾਲਾ ਜੀਵਨ ਬਤੀਤ ਕਰਦੇ ਹਨ, ਪਰਮਾਰਥ ਦੀ ਉਹਨਾਂ ਨੂੰ ਸਮਝ ਹੀ ਨਹੀਂ। ਅਜਿਹੇ ਜੀਵਾਂ ਨੂੰ ਗੁਰਬਾਣੀ ਵਿੱਚ ਨਾਸਤਿਕ ਕਿਹਾ ਗਿਆ ਹੈ। ਇਸ ਬੇਅੰਤ ਖਲਕਤ ਵਿੱਚੋਂ ਕੋਈ ਵਿਰਲੀ ਟਾਵੀ ਰੂਹ ਹੀ ਵਿਕਸਿਤ ਹੋ ਕੇ ਰੱਬ ਦੀ ਹੋਂਦ ਵੱਲ ਧਿਆਨ ਦਿੰਦੀ ਹੈ ਅਥਵਾ ਉਹਦੀ ਖੋਜ ਵੱਲ ਲੱਗਦੀ ਹੈ। ਐਸੇ ਜਗਿਆਸੂਆਂ ਦੇ ਅੰਤਰ ਆਤਮੇ ਕਈ ਤਰ੍ਹਾਂ ਦੇ ਸਵਾਲ ਉੱਠਦੇ ਹਨ, ਰੱਬ ਕੀ ਹੈ, ਰੱਬ ਕਿੱਥੇ ਵੱਸਦਾ ਹੈ, ਰੱਬ ਨੂੰ ਮਿਲਣ ਦੀਆਂ ਕਿਹੜੀਆਂ ਸਾਧਨਾਵਾਂ ਹਨ। ਕਿਵ ਸਚਿਆਰਾ ਹੋਵੀਐ ਕਿਵ ਕੂੜੇ ਟੁੱਟੇ ਪਾਲ, ਇਹਦੇ ਵਰਗੇ ਸਵਾਲ ਉਹਨਾਂ ਜਗਿਆਸੂਆਂ ਦੇ ਮਨਾਂ ਵਿੱਚ ਪੈਦਾ ਹੁੰਦੇ ਹਨ। ਇਹਨਾਂ ਦੇ ਜਵਾਬ ਲੱਭਣ ਲਈ ਜਗਿਆਸੂ ਅਜੋਕੇ ਧਾਰਮਿਕ ਆਗੂਆਂ ਕੋਲ ਭਟਕਦਾ ਫਿਰਦਾ ਹੈ, ਪਰ ਕੋਈ ਸਹੀ ਜੀਵਨ ਸੇਧ ਨਾ ਮਿਲ ਕਰਕੇ ਅਗਿਆਨਤਾ ਵਿੱਚ ਹੀ ਉਹ ਆਪਣਾ ਅਮੋਲਕ ਜੀਵਨ ਅਜਾਈ ਗਵਾ ਦਿੰਦਾ ਹੈ। ਗੁਰੂ ਸਾਹਿਬਾਂ ਨੇ ਜੀਵਾਂ ਉੱਤੇ ਤਰਸ ਕੀਤਾ ਤੇ ਜਗਿਆਸੂਆਂ ਨੂੰ ਅਜੋਕੇ ਧਾਰਮਿਕ ਅਗਿਆਨੀਆਂ ਤੇ ਉਹਨਾਂ ਦੇ ਭਰਮ ਭੁਲੇਖਿਆਂ ਵਿੱਚੋਂ ਕੱਢਣ ਵਾਸਤੇ ਗੁਰਬਾਣੀ ਦੁਆਰਾ ਸਹੀ ਆਤਮਿਕ ਅਗਵਾਈ ਬਖਸ਼ੀ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, पंच जना स्यों संग न छुटक्यो अधिक अहम बुद्ध बादे प्यारे इन विद मिलन न जाई मैं किए कर्म अनेका काहू ले पाहन पूज तर्यो सिर काहू ले लिंग गरे लटकायो काहू लख्यो हर अवाची दिशा में काहू पछा को शीस निवायो को भूतान को पूजत है पशु को मृतान को पूजन तायो कूर किरिया उर्ज्यो सभी जग श्री भगवान को पेद ना पायो। क्रियाचार करे खट कर्मा इत राते संसारी अंतर मैल न उतरे होमे बिन गुरु बाजी हारी। परमे पूला फिरे संसार मर जन्मे जम करे खुआर होमे विच सब पढ़ थके दूजे पाए खुआर। पढ़ पढ़ पंडित वेद बखाने माया मोह सुआए दूजे पाए हर नाम विसारिया मन मूर्ख मिले सजाए। माया दे इस दुत्तर सागर विच त्रा त्रा कर दे अज्ञानता विच पटक दे अजेहे जग्यासुआ लई गुरु नानक साहब ने अपनी पहली बाणी जपजी साहब विच ही आप ही सवाल करके फिर उना सवालां दा स्पष्ट जवाब दिता किव सच्यारा होवी है किव कूड़े तुट्टे पाल हुकम रजाई चलना नानक लिख्या नाल। इना पंक्तियां नू असी रोज पढ़ते हाँ ते इना दी कथा वार्ता भी करते सुनते हाँ पर इना दे डूंगे अंतरीव गुजे भेदा तो असी अनजाण ते बेपरवाह हाँ। इसे लिए साडे रोजाना जीवन विच कोई परिवर्तन नहीं आता अते उसी उसे तरह माइकी मंडल दे परम भुलावे जां दूजे पाओ विच ही गलतान हां। गुरबाणी दी रोशनी विच इना पंक्तियां दी इयों गुरमुख प्यारियां ने विचार कीती है अपने करते अकाल पुरख नूं मिलन लई असी अपने अंतशकरण विचली कूड़ी पाल अथवा परम भुलेखे वाली माइकी कंध जां दूजे पाओ दा परम गढ़ किवें तोड़ सकते हां। अकाल पुरख की निर्मल हजूरी विच हाजर होने लई असी किवें सच्यार हो सकते हाँ। नेता प्रत पाठ करद्या होया साडे अंतर आत्मे इस सवाल वल कदी ध्यान ही नहीं जांदा असी ओपरे मन नाल ही इहदा पाठ ते कथा वार्ता कर छड़दे हाँ। असी समझी बैठे हाँ कि साडा मन तां निर्मल ही है सानू होर कोई उपा करन दी लोड़ नहीं। जद तक साडे अंतर आत्मे ए एहसास नहीं हुंदा कि साडा मन मैला है अते साडे मन अते अकाल पुरख दे दरम्यान साडी आपू बनाई होई कूड़ी कंध अथवा पाल विद्यमान है उदों तक असी इस कूड़ी पाल इस माइकी परम भुलावे जां दूजे भाव नूं साडे मन विच तोड़न दा सवाल ही पैदा नहीं हुंदा। जिन्नी देर तक सानू अपनी इस बीमारी का पता नहीं उदों तक असी इहदा इलाज नहीं लभ सकते। जिवें हनेरे तो कई किस्म के दुख कलेश ते भरम भुलेखे उपजते हैं इसे तरह साडे मन उत्ते भी जन्म जन्मांतरां तो मैल का हनेर चढ़िया होया है। जन्म जन्म की इस मन को मल लागी काला हुआ स्याह खनली धोती उजली ना होवे जे सौ तोमण पा। इस मैले अंतशकरण विच्चों फिर कई किस्म दे भरम भुलेखे उपजते हैं किते होमे बड़का मारदी है ते मैं मेरी दा बोलबाला है दूजा भाव उपजदा है दूजे दोए दा वरतारा हुंदा है मोह माया दा राज है। इना उपरले असरी औगणा विच्चों फिर होर अनेका माइकी कल कलेश उपजदे हन जिन्हां विच पलच पलच के जीव दुख भोगदे नरक वर्गा जीवन बतीत करदे हन। इना माइकी औगणा तो बचन वास्ते ते अपने सोमे अकाल पुरख दी हजूरी विच प्राप्त करन वास्ते गुरबाणी विच एक कारगर नुस्खा दस्या गया है केड़ा हुकम रजाई चलना नानक लिख्या नाल। अर्थात रजाई अथवा रजा दे मालक अकाल पुरख दे हुकम विच सुर हो के ओदे नाल इंट्यून हो के ही सानू दुनिया विच विचरना है। इत्थे दिमागी ज्ञानी धोखा खा जांदे हन हर एक जीव यही समझी बैठा है कि वह तो हुक्म कमा रहा है। यह निरीपुरी साडी होमे की ढीठताई है। ਅਸੀਂ ਕਰਮ ਤਾਂ ਆਪਣੇ ਮਨ ਦੀ ਮਰਜ਼ੀ ਨਾਲ ਕਰਦੇ ਹਾਂ, ਆਪਣੀ ਹੋਂਬੇ ਵਿੱਚ ਕਰਦੇ ਹਾਂ, ਅਤੇ ਦੋਸ਼ ਰੱਬ ਉੱਤੇ ਜਾਂ ਫਿਰ ਦੂਜਿਆਂ ਉੱਤੇ ਲਾਉਂਦੇ ਹਾਂ। ਲੇਕਿਨ ਗੁਰਬਾਣੀ ਸਾਨੂੰ ਸਾਫ਼ ਦੱਸਦੀ ਹੈ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਸਾਡੇ ਮਨ ਦੇ ਦੋ ਪਹਿਲੂ ਹਨ। ਪਹਿਲਾ ਹੈ ਮਾਇਕੀ ਮਨ, ਜਿਹਦੀ ਜੀਵਨ ਸੇਧ ਅਥਵਾ ਜੀਵਨ ਆਧਾਰ ਮਾਇਕੀ ਭਰਮ ਭੁਲਾਵਾ, ਦੂਜਾ ਭਾਉ ਮੈਂ ਮੇਰੀ ਜਾਂ ਦੂਜਾ ਦੋਏ ਹੈ। ਇਸ ਤਰ੍ਹਾਂ ਅਸੀਂ ਆਪਣੇ ਕਰਤੇ ਅਕਾਲ ਪੁਰਖ ਦੀ ਹੋਂਦ ਨੂੰ ਭੁੱਲ ਕੇ ਮਨਮੁੱਖ ਹੋ ਕੇ ਦੂਜੇ ਦੋਏ ਵਿੱਚ ਵਿਚਰਦੇ ਹਾਂ ਅਤੇ ਮੋਹ ਮਾਇਆ ਵਿੱਚ ਗਲਤਾਨ ਹੋ ਕੇ ਰੱਬ ਤੋਂ ਬੇਮੁੱਖ ਹੋ ਜਾਂਦੇ ਹਾਂ। ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਓ ਦੂਜਾ ਲਾਇਆ, ਭਰਮੇ ਆਵੈ ਭਰਮੇ ਜਾਏ, ਇਹ ਜਗ ਜਨਮਿਆ ਦੂਜੇ ਪਾਏ, ਮਨਮੁੱਖ ਨਾ ਚੇਤੇ ਆਵੇ ਜਾਏ। ਸਾਧੋ ਇਹ ਜਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ, ਮਾਇਆ ਹੱਥ ਬਿਕਾਨਾ। ਜਗਤ ਅਗਿਆਨੀ ਅੰਧ ਹੈ, ਦੂਜੇ ਪਾਏ ਕਰਮ ਕਮਾਏ, ਦੂਜੇ ਪਾਏ ਜੇਤੇ ਕਰਮ ਕਰੇ, ਦੁੱਖ ਲੱਗੈ ਤਨ ਤਾਏ। ਸਮਾਂ ਪਾ ਕੇ ਸਾਡੀ ਇਹ ਦੂਜੇ ਪਾਏ ਵਾਲੀ ਰੁਚੀ ਸਾਡੇ ਅੰਤਸ਼ਕਰਨ ਵਿੱਚ ਉਤਰ ਜਾਂਦੀ ਹੈ ਅਤੇ ਫਿਰ ਇਹ ਸਾਡੀ ਸ਼ਖਸੀਅਤ ਜਾਂ ਸਾਡੇ ਭਾਗ ਬਣ ਜਾਂਦੀ ਹੈ, ਕਿਸਮਤ ਬਣ ਜਾਂਦੀ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਅਜੋਕੇ ਧਾਰਮਿਕ ਆਗੂ ਵੀ ਇਸ ਸੱਚੀ ਸੁੱਚੀ ਇਲਾਹੀ ਬਾਣੀ ਦੇ ਪਾਠ, ਇਹਦੀ ਕਥਾ ਵਾਰਤਾ ਕਰਦਿਆਂ ਹੋਇਆਂ ਦੂਜੇ ਭਾਉ ਵਿੱਚ ਹੀ ਗਲਤਾਨ ਰਹਿੰਦੇ ਹਨ ਅਤੇ ਆਪਣੇ ਚੇਲੇ ਚਾਟੜਿਆਂ ਨੂੰ ਵੀ ਦੂਜੇ ਭਾਉ ਦੇ ਹੀ ਭੰਬਲ ਭੂਸਿਆਂ ਵਿੱਚ ਫਸਾਈ ਰੱਖਦੇ ਹਨ। ਜਦੋਂ ਸਾਡੇ ਉੱਤੇ ਕੋਈ ਆਫਤ ਜਾਂ ਕਲੇਸ਼ ਆ ਪਵੇ ਤਾਂ ਅਸੀਂ ਇੱਕ ਅਕਾਲ ਪੁਰਖ ਦੀ ਚਰਨ ਸ਼ਰਨ ਜਾਣ ਦੀ ਬਜਾਏ ਕਈ ਹੋਰ ਦੂਜੇ ਭਾਉ ਵਾਲੇ ਆਸਰੇ ਪਾਲਦੇ ਫਿਰਦੇ ਹਾਂ, ਜਿਵੇਂ ਕਿ ਰਸੂਖ ਵਾਲੇ ਸੰਬੰਧੀਆਂ ਦਾ, ਸਰਕਾਰੀ ਅਫਸਰਾਂ ਜਾਂ ਮੰਤਰੀਆਂ ਦੀਆਂ ਸਿਫਾਰਿਸ਼ਾਂ, ਰਿਸ਼ਵਤਖੋਰੀ, ਜੰਤਰ ਮੰਤਰ, ਜਾਦੂ ਟੂਣੇ, ਕਾਲਾ ਜਾਦੂ, ਭੂਤਾਂ ਪ੍ਰੇਤਾਂ ਦਾ ਮਨਾਉਣਾ ਆਦਿ ਅਨੇਕਾਂ ਕਿਸਮ ਦੇ ਹੱਥ ਕੰਡੇ ਵਰਤਦੇ ਹਾਂ। ਦੂਜੇ ਪਾਸੇ ਪਾਠ ਪੂਜਾ ਵੀ ਕਰਾ ਛੱਡਦੇ ਹਾਂ, ਰੱਬ ਨਾਲ ਵੀ ਠਾਠਾ ਬਾਗਾ ਕਰ ਛੱਡਦੇ ਹਾਂ ਤਾਂ ਕਿ ਕਿਸੇ ਪਾਸਿਓਂ ਕੋਈ ਸਹਾਇਤਾ ਮਿਲ ਜਾਏ। ਪਰ ਇਹ ਸਭ ਕੁਝ ਪ੍ਰਤੱਖ ਦੂਜੇ ਭਾਉ ਦਾ ਵਰਤ ਵਰਤਾਰਾ ਹੈ, ਜਿਹਨੂੰ ਗੁਰਬਾਣੀ ਇਉਂ ਬਿਆਨ ਕਰਦੀ ਹੈ, ਵਰਤ ਨੇਮ ਨਿਤਾ ਪ੍ਰਤੀ ਪੂਜਾ, ਬਿਨ ਬੂਜੇ ਸਭ ਭਾਉ ਹੈ ਦੂਜਾ। ਪਾਦੋਏ ਭਰਮ ਭੁਲਾਣੀਆਂ, ਦੂਜੇ ਲੱਗਾ ਹੇਤ, ਲੱਖ ਸਿਗਾਰ ਬਣਾਇਆ ਕਾਰਜ ਨਾਹੀ ਕੇਤ। ਭੁੱਲਿਓ ਮਨ ਮਾਇਆ ਉਰਜਾਇਓ, ਜੋ ਜੋ ਕਰਮ ਕੀਓ ਲਾਲਚ ਲੱਗ, ਤੇ ਤੇ ਆਪ ਬੰਧਾਇਓ। ਸਰਾਵਗ ਸੁਧ ਸਮੂਹ ਸਿਧਾਨ ਕੇ, ਦੇਖ ਫਿਰਿਓ ਕਰ ਜੋਗ ਜਤੀ ਕੇ, ਸੂਰ ਸੁਰਾਰਦਨ ਸੁਧ ਸੁਦਾਦਿਕ, ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ਼ ਕੋ ਦੇਖ ਰਹੋ ਮਤ, ਕੋਉ ਨਾ ਦੇਖੀਅਤ ਪ੍ਰਾਨ ਪਤੀ ਕੇ। ਸ੍ਰੀ ਭਗਵਾਨ ਕੀ ਪਾਏ ਕਿਰਪਾ ਹੋਤੇ, ਏਕ ਰਤੀ ਬਿਨ ਏਕ ਰਤੀ ਕੇ। ਇਸ ਤੋਂ ਜ਼ਾਹਰ ਹੈ ਕਿ ਸਾਨੂੰ ਅਕਾਲ ਪੁਰਖ ਉੱਤੇ ਪੂਰਨ ਸ਼ਰਧਾ ਭਾਵਨੀ ਨਹੀਂ ਹੈ, ਅਸੀਂ ਓਪਰੇ ਜਿਹੇ ਮਨ ਨਾਲ ਹੀ ਰੱਬ ਨੂੰ ਧਿਆਉਣ ਦਾ ਠਾਠਾ ਬਾਗਾ ਕਰ ਛੱਡਦੇ ਹਾਂ। ਗੁਰਬਾਣੀ ਇਸ ਬਾਬਤ ਸਾਨੂੰ ਤਾੜਨਾ ਕਰਦੀ ਹੈ, ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ। ਪਰ ਜਦੋਂ ਸਾਡੇ ਉੱਤੇ ਕੋਈ ਆਫਤ ਆ ਪੈਂਦੀ ਹੈ ਤਾਂ ਸਾਨੂੰ ਫਿਰ ਰੱਬ ਨਾਲੋਂ ਘਸੁੰਨ ਨੇੜੇ ਲੱਗਦਾ ਹੈ। ਇਸ ਤਰ੍ਹਾਂ ਅਸੀਂ ਰੱਬ ਅਤੇ ਆਪਣੇ ਆਪੇ ਨਾਲ ਧੋਖਾ ਕਰਦੇ ਹਾਂ, ਪਖੰਡ ਕਰਦੇ ਹਾਂ, ਬੇਮੁੱਖ ਹੋ ਜਾਂਦੇ ਹਾਂ, ਦੂਜੇ ਭਾਉ ਵਿੱਚ ਗਲਤਾਨ ਹੋ ਜਾਂਦੇ ਹਾਂ। ਮਨਮੁੱਖ ਮਾਇਆ ਮੋਹ ਵਿਆਪੇ, ਦੂਜੇ ਪਾਏ ਮਨੁਆ ਥਿਰ ਨਾਹੇ, ਅੰਦਿਨ ਜਲਤ ਰਹੇ ਦਿਨ ਰਾਤੀ, ਹੋਮੇ ਖਪੇ ਖਪਾਏ। ਇੱਕ ਕੂੜੇ ਲਾਗੇ ਕੂੜੇ ਫਲ ਪਾਏ, ਦੂਜੇ ਪਾਏ ਬਿਰਥਾ ਜਨਮ ਗਵਾਏ, ਖਸਮ ਛੋੜ ਦੂਜੇ ਲੱਗੇ, ਡੁੱਬੇ ਸੇ ਵਣ ਜਾ ਰਿਹਾ। ਦੂਜੇ ਪਾਏ ਪਰਪੰਚ ਲਾਗੇ, ਆਵੇ ਜਾਵੇ ਮਰੇ ਅਭਾਗੇ, ਬਿਨ ਗੁਰ ਹੋਰ ਧਿਆਨ ਹੈ ਸਭ ਦੂਜਾ ਪਾਓ। ਹੋਮੇ ਵਿੱਚ ਸਭ ਜਗ ਬੋਰਾਨਾ, दूजे पाए परम फुलाना, मनमुख अंधा दूजे पाए जमदर बादा चोटा खाए। इस तरह असी इस दूजे भाव विच ही जमदे हाँ, एदे विच ही सोचदे हाँ, इसे विच करम करदे हाँ, इसे विच प्रवृत्त हुंदे हाँ, वाद विवाद करदे हाँ, ईरखा द्वैत विच सड़दे हाँ, फिर मुड़ मरदे जमदे रहिंदे हाँ। इस तरह अगले जन्मां लई भी अपने अंतशकरण सबकॉन्शियस माइंड दी चंगी जां माड़ी रंगत ते बनावट घड़दे होए अपने भाग बनाउंदे रहिंदे हाँ, किस्मत घड़दे हाँ। दिन रात कमायड़ो सो आयो माथे, पर फिर भी होमे वेड़े भरम भुलावे विच साढ़े अंतर्गत इस प्रति कोई गिलानी जां पछतावा नहीं आउंदा, अते ना ही असी ये मनन नू तैयार हुंदे हाँ कि असी दूजे भाव विच विचर रहे हाँ। असी सोचते हाँ कि गुरबाणी दियां ये पंक्तियां साढ़े उत्ते नहीं कटदियां, इसलिए दूजे भाव बारे पढ़ते सुनते भी असी इन्हां दे उत्तों दी लंघ जांदे हाँ, जबकि गुरबाणी सानू स्पष्ट ताड़ना करती है, नानक सच्चा एक है दो विच है संसार, ए मन जलिया दूजे दोए, होमे विच सब जग बौराना, दूजे पाए परम पुलाना, जग होमे मैल दुख पाया, मल लागी दूजे पाए, बिन सतगुर सेवे जगत मुआ, बिरथा जन्म गवाए, दूजे पाए अत दुख लगा, मर जम्मे आवे जाए। दूजे पाओ दे संत गुबार तो छुटकारा किवें पाया जाए, जिवें हनेरा अपने अंधकार नूं खुद दूर नहीं कर सकता, इसे तरह असी भी दूजे भाव दे हनेर तो अपने आप अपनियां सियाणपां नाल छुटकारा नहीं पा सकते, इनू केवल गुरु की कृपा नाल ही अनुभवी प्रकाश की रोशनी विच दूर किया जा सकता है। गुरमिल त्याग्यो दूजा पाओ, गुरमुख जप्यो हर का नाम। दूजे भाव की भावना यह परमेश्वर की भुल विचों उपजदी है, ते परमेश्वर की याद जां सिमरन द्वारा एदा अभाव हो सकता है। सो मैं मेरी दी भावना नू तू तेरी विच बदलन दी लोड़ है, मैं मेरी दी भावना नू तू तेरी दी तू तेरी विच बदलन दी लोड़ है। ए गाखड़ी खेल औखी जरूर है, लेकिन साध संगत ते गुरु दी कृपा द्वारा सहज ते सौखी हो जांदी है। मिल सत संगत हर गुण गाए, जग पौजल दुत्तर तरिया जियो। वाहिगुरु जी का खालसा, वाहिगुरु जी की फतेह। सो गुरु प्यारी साध संगत जियो, ये गुरमुख प्यारियां दे गुरबाणी विचार दे अनुभवी लेखां विच्चों दूजा पाओ भाग तीजा 128 नंबर लेख इत्थे आप जी दे सामने पढ़िया गया है। इहदे नाल दे बाकी लेख अड अड विषयां दे उत्ते गुरमुख प्यारियां ने अपने आत्मिक अनुभव की रोशनी विच्चों लिखे हन, जो आप जी गुरबाणी विचार दे लेखां दे स्टाल तो लै सकते हो।